ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਜਾਮੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਬਾਦ ਕੀਤਾ ਹੈ ਉਸ ਵਕਤ ਸਿੱਖ ਸੰਗਤਾਂ ਨੇ 1627 ਬਿਕਰਮੀ ਵਿੱਚ ਵਿਸਾਖੀ ਦੇ ਜੋੜ ਮੇਲੇ ਨੂੰ ਗੁਰੂ ਮਹਾਰਾਜ ਸਾਹਿਬ ਦੀਵਾਨ ਚ ਸਜ ਰਹੇ ਹਨ ਤੇ ਉੱਥੇ ਪਾਤਸ਼ਾਹ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਨਵਾਜ ਜੀ ਜੋ ਸਤਿਗੁਰੂ ਨਾਨਕ ਦੇਵ ਜੀ ਬਚਨ ਕੀਤੇ ਹੈ ਕਿ ਮੁਗਲਾਂ ਦਾ ਰਾਜ ਆਉਣਾ ਤੇ 219 ਵਰੇ ਰਾਜ ਕਰਨਾ ਫਿਰ ਉਹਨਾਂ ਦਾ ਰਾਜ ਨਾਸ ਹੋ ਜਾਣਾ ਫਿਰ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੋ ਚੇਲਾ ਹੈ ਉਹਨਾਂ ਨੇ ਉੱਠਣਾ ਮੁਲਕ ਦੇ ਅੰਦਰ ਕੁਰਬਾਨੀਆਂ ਕਰਨੀਆਂ ਤੇ ਦਿੱਲੀ ਦੇ ਤੇ ਬਘੇਲ ਸਿੰਘ ਆਦਿਕਾਂ ਸਿੰਘਾਂ ਨੇ ਜਾ ਕੇ ਕਬਜ਼ਾ ਕਰ ਲੈਣਾ ਗੁਰਦੁਆਰੇ ਸਾਹਿਬਾਂ ਦੇ ਨਿਸ਼ਾਨ ਕਾਇਮ ਕਰਨੇ ਸ੍ਰੀ ਤਰਨ ਤਾਰਨ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਨੂਰ ਦੀ ਸਲਾਹ ਵਾਲੇ ਉਸ ਵੇਲੇ ਦੇ ਨਵਾਬ ਆਦਿਕਾਂ ਨੇ ਇੱਟਾਂ ਚੱਕ ਲਗੇ ਸੀ ਆਵੇ ਦੀਆਂ ਫਿਰ ਸੰਪੂਰਨ ਤਰਨ ਤਾਰਨ ਸਾਹਿਬ ਕਰਨਾ ਗੁਰੂ ਅਰਜਨ ਸਾਹਿਬ ਦੇ ਬਚਨਾਂ ਅਨੁਸਾਰ ਇਹਦੇ ਨੇ ਮਹਾਰਾਜ ਜੀ ਸਾਰੇ ਬਚਨ ਬਿਲਾਸ ਹੋਏ ਹਨ ਅਤੇ ਜਿਸ ਪ੍ਰਕਾਰ ਪਹਿਲਾਂ ਲੋਧੀ ਖਾਨਦਾਨ ਪਠਾਣਾ ਦਾ ਰਾਜ ਸੀ ਉਹ ਚੱਕਿਆ ਗਿਆ ਬਾਬਰ ਆਇਆ ਇਸ ਪ੍ਰਕਾਰ ਜਿਹੜੇ ਗੁਰੂ ਮਹਾਰਾਜ ਸਾਹਿਬ ਨਾਰਾਜ਼ ਹੋ ਕੇ ਸ਼ਰਾਪ ਹੀ ਦਿੱਤਾ ਹੋਣਾ ਹੈ ਤਾਂ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਨੇ ਭਾਈ ਗੁਰੂ ਮਹਾਰਾਜ ਸਾਹਿਬ ਨੇ ਤਾਂ ਜੋ ਅੱਗੇ ਨੂੰ ਹੋਣ ਵਾਲੇ ਬਚਨ ਸਨ ਉਹ ਪਹਿਲੇ ਪਾਤਸ਼ਾਹ ਜੀ ਨੂੰ ਉਚਾਰਨ ਕੀਤੇ ਸਨ ਕਿਸੇ ਨੂੰ ਗੁਰੂ ਸਾਹਿਬ ਕਦੇ ਸ਼ਰਾਪ ਨਹੀਂ ਦਿੰਦੇ ਅਤੇ ਜੋ ਪਰਮੇਸ਼ੁਰ ਵੱਲੋਂ ਵਰਤਦਾ ਹੈ ਉਹ ਵਰਤਾਰਾ ਗੁਰੂ ਸਾਹਿਬ ਕਹਿੰਦੇ ਆਪ ਕਿਹਾ ਵੀ ਜੈਸੀ ਮੈਂ ਆਵਾ ਖਸਮ ਕੀ ਬਾਣੀ ਜਿਵੇਂ ਮਹਾਰਾਜ ਵੱਲੋਂ ਸਾਨੂੰ ਫਰਮਾਨ ਆਉਂਦਾ ਉਸੇ ਤਰ੍ਹਾਂ ਕਹਿੰਦੇ ਹਾਂ ਸਾਹਿਬ ਕੇ ਗੁਰੂ ਨਾਨਕ ਗਾਵੇ ਵਾਕ ਕਹੇ ਹਨ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਨੇ ਕੋਈ ਸ਼ਰਾਪ ਨਹੀਂ ਕਿਸੇ ਨੂੰ ਦਿੱਤਾ ਜਿਹੜੀ ਹੋਣ ਹਾਰ ਵਰਤਣੀ ਸੀ ਉਸ ਅਗੰਮੀ ਬਚਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਇਹ ਜਦੋਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਉਹ ਇਸ ਪਰਮ ਪਵਿੱਤਰ ਸ਼ਬਦ ਵਿੱਚ ਉੱਤਰ ਦਿੱਤਾ ਹੈ ਚੌਥੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕਰਕੇ ਦੂਜੇ ਘਰ ਸੁਰਤਾਰ ਚ ਤਲੰਗ ਵਿੱਚ ਚੌਥੇ ਪਾਤਸ਼ਾਹ ਸ਼ਬਦ ਉਚਾਰਦੇ ਹੈ ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਆਪ ਫਰਮਾਉਂਦੇ ਹਨ
ਸਭ ਆਏ ਹੁਕਮ ਖਸਮਾ
ਜੇ ਭਾਈ ਜੋ ਸੰਸਾਰ ਵਿੱਚ ਜੀ ਜੰਤ ਆਏ ਹਨ ਸਭ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਵਿੱਚ ਹੀ ਆਏ ਹਨ ਜੇ ਉਹਨਾਂ ਨੇ ਕਰਮ ਕੀਤੇ ਉਹਨਾਂ ਕਰਮਾਂ ਅਨੁਸਾਰ ਉਹਨਾਂ ਤੇ ਹੁਕਮ ਹੋਇਆ ਉਹਦੇ ਅਨੁਸਾਰ ਉਹਨਾਂ ਦਾ ਆਉਣਾ ਹੋਇਆ ਹੈ
ਹੁਕਮ ਸਭ ਵਰਤਨੀ
ਸਾਰੇ ਸੰਸਾਰ ਦੇ ਅੰਦਰ ਮੇਰੇ ਵਾਹਿਗੁਰੂ ਦਾ ਹੁਕਮ ਆ ਗਿਆ ਜੈਸੀ ਜੈਸੀ ਕਿਸੇ ਦੀ ਕਰਨੀ ਹੈ ਹੁਕਮੀ ਬਹਾ ਕਲਾਮ ਉਹਨਾਂ ਦੀ ਕਰਨੀ ਅਨੁਸਾਰ ਕਰਮ ਕੀਤੇ ਅਨੁਸਾਰ ਹੁਕਮ ਦੁਆਰਾ ਉਹਨਾਂ ਦੇ ਸਿਰ ਤੇ ਕਲਮ ਵਗਦੀ ਹੈ ਉਹ ਜੇ ਕਰਮ ਦਾ ਫਲ ਦੇਣ ਨੂੰ ਇਸ ਪ੍ਰਕਾਰ ਸਭ ਸ੍ਰਿਸ਼ਟੀ ਹੁਕਮ ਵਿੱਚ ਹੀ ਵਰਤਦੀ ਹੈ ਰਾਸੀ ਤਾਂਸੀ ਸੰਤ ਕੀ ਜਿਹੇ ਜੇ ਸੁਭਾਅ ਹੈ ਉਹਨਾਂ ਨੂੰ ਫਲ ਪ੍ਰਦਾਤਾ ਪਰਮੇਸ਼ੁਰ ਫਲ ਦਿੰਦਾ ਹੈ
ਸੱਚ ਸਾਹਿਬ ਸਾਚਾ ਖੇਲ
ਸਾਹਿਬ ਜੋ ਮਾਲਕ ਪਰਮੇਸ਼ੁਰ ਹੈ ਉਹ ਸੱਚਾ ਹੈ ਤ੍ਰੀਕਾਲ ਬਾਅਦ ਸੱਤਾਂ ਤਿੰਨਾਂ ਕਾਲਾਂ ਚ ਨਾਸ਼ ਨਹੀਂ ਹੋਣ ਵਾਲਾ ਅਤੇ ਉਹਦਾ ਜਿਹੜਾ ਖੇਲ ਸਾਰਾ ਪਸਾਰਾ ਜਗਤ ਦਾ ਇਹ ਵੀ ਹੁਣ ਸੱਚੇ ਦੇ ਆਸਰੇ ਹੀ ਹੋ ਰਿਹਾ ਹੈ ਸੱਚੇ ਕੋ ਬਣਾਏ ਤਾਂ ਤੇ ਸੱਚ ਉਸ ਤੋਂ ਆਇਆ ਹੈ ਇਹ ਖੇਲ ਹੈ ਜੋ ਅਨਕ ਭਾਂਤ ਪਸਰਿਆ ਨਾਨਕ ਏਕ ਓਂਕਾਰ ਇਹ ਵੀ ਖੇਲ ਉਹ ਸੱਚੇ ਦਾ ਸੱਚਾਈ ਹੈ
ਸਭ ਹਰ ਧਨੀ
ਸਾਰਿਆਂ ਦਾ ਮਾਲਕ ਜੋ ਪਰਮੇਸ਼ਵਰ ਆਪ ਹੈ ਸਹਿ ਫਰਮਾਉਂਦੇ ਹਨ
ਸਾਲਾ ਹੈ ਉਹ ਸੱਚ
ਇਹ ਭਾਈ ਉਹ ਸੱਚੇ ਪਾਤਸ਼ਾਹ ਨੂੰ ਸਲਾਹਣਾ ਕਰਿਓ ਨਿਸ਼ਚੇ ਕਰਕੇ
ਸਭ ਉੱਪਰ ਹਰ ਧਨੀ
ਇਹ ਨਿਸ਼ਚਾ ਕਰੋ ਕਿ ਸਾਰਿਆਂ ਦੇ ਉੱਪਰ ਪਰਮੇਸ਼ਵਰ ਮਾਲਕ ਹੈ
ਜਿਸ ਨਾਹੀ ਕੋਈ ਸਰੀਰ
ਜੋ ਪਰਮੇਸ਼ਵਰ ਦਾ ਕੋਈ ਸਰੀਕਾ ਕਰਨ ਵਾਲਾ ਨਹੀਂ ਜਿਵੇਂ ਬਾਬੇ ਆਦਮ ਨੂੰ ਇਸ ਵਿੱਚੋਂ ਸ਼ੈਤਾਨ ਨੇ ਦੇਵਤਾ ਸਰੀਕਾ ਕੀਤਾ ਸੀ ਇਸ ਜਿਵੇਂ ਨਾਰਦ ਮੁਨੀ ਨੇ ਵਿਸ਼ਨੂੰ ਨੂੰ ਸ਼ਰਾਪ ਦਿੱਤਾ ਸੀ ਐਂ ਸਰੀਕਾ ਨਹੀਂ ਪਰਮੇਸ਼ਵਰ ਦੇ ਨਾਲ ਕੋਈ ਕਰ ਸਕਦਾ ਕਿ ਜਾਓ ਤੁਸੀਂ ਮੈਨੂੰ ਰਾਜੇ ਦੀ ਪੁੱਤਰੀ ਵਿਆਹ ਨਹੀਂ ਦਿੱਤੀ ਤੁਸੀਂ ਵੀ ਰੋਂਦੇ ਫਿਰੋਗੇ ਇਸ ਪ੍ਰਕਾਰ ਰੋਵੇ ਰਾਮ ਨਿਕਾਲਾ ਪਿਆ ਸੀਧਾ ਲਖਣ ਵਿਛੜ ਗਿਆ ਨਾਰਦ ਮੁਨੀ ਦਾ ਸ਼ਰਾਪ ਵਰਤਿਆ ਸੀ ਇਸ ਪ੍ਰਕਾਰ ਪਰਮੇਸ਼ਵਰ ਨਾਲ ਕੋਈ ਸਰੀਕਾ ਕਰਕੇ ਸ਼ਰਾਪ ਆਦਿਕ ਦੇਣ ਵਾਲਾ ਨਹੀਂ ਹੈ
ਕਿ ਕਿਸ ਲਿਖ ਹਉ ਗਨੀ।
ਅਸੀਂ ਕਿਹਦੇ ਲੇਖੇ ਵਿੱਚ ਸ੍ਰਿਸ਼ਟੀ ਦੇ ਲੋਕਾਂ ਨੂੰ ਕੋਈ ਪ੍ਰਤਾਪ ਨੂੰ ਅਵਤਾਰ ਪੀਰ ਪੈਗੰਬਰ ਆਦਿਕਾਂ ਨੂੰ ਗਿਣ ਕੇ ਵਿਚਾਰ ਕੇ ਦੱਸੀਏ, ਉਹ ਪਰਮੇਸ਼ੁਰ ਦੇ ਤੁਲ ਕੋਈ ਨਹੀਂ ਹੈ।
ਰਹਾਉ ਪੌਣ ਪਾਣੀ ਧਰਤੀ ਆਕਾਸ਼,
ਉਸ ਅੰਤਰ ਜਮੀਨ ਜਿਸ ਨੂੰ ਪੌਣ ਧਰਤੀ ਹੈ, ਪਾਣੀ ਰਚਿਆ ਹੈ, ਧਰਤੀ ਰਚੀ ਹੈ, ਆਕਾਸ਼ ਆਦਿਕ ਤੱਤ ਰਚੇ ਹਨ, ਅਗਨੀ ਆਦਿਕ ਰਚੀ ਹੈ,
ਘਰ ਮੰਦਰ ਹਰ ਬਣੀ।
ਇਹ ਜਿਹੜਾ ਮੰਦਰ ਸੰਸਾਰ ਬਣਾਇਆ ਉਸਦੇ ਰਹਿਸ਼ ਵਾਲਾ ਘਰ ਹੈ, ਅੰਤਰ ਜਮੀਨ ਇਹਦੇ ਵਿੱਚ ਵਸਦਾ ਹੈ। ਹਰੇਕ ਸ੍ਰਿਸ਼ਟੀ ਜਿੰਨੀ ਬਣੀ ਹੋਈ ਹੈ ਉਹਦਾ ਇਹ ਘਰ ਦਾ ਮੰਦਰ ਹੈ। ਜਿਸ ਪ੍ਰਕਾਰ ਸਤਸੰਗਤ ਉਹਦਾ ਸੀਸ ਮਹਿਲ ਹੈ, ਬੈਕੁੰਠ ਸੀਸ ਮਹਿਲ ਹੈ ਸਰਗੋਂ ਸਰੂਪ ਦਾ, ਇਸ ਪ੍ਰਕਾਰ ਸਾਰਾ ਸੰਸਾਰ ਉਸਦਾ ਇਹ ਘਰ ਹੈ। ਇਹਦੇ ਵਿੱਚ ਮੰਦਰ ਅਧਿਸ਼ਟਾਨ ਸਰੂਪ ਆਪ ਆਸਰਾ ਰੂਪ ਹੈ। ਇਹ ਹਰੀ ਦੀ ਇਹ ਸੰਸਾਰ ਜਿਹੜਾ ਰੰਗਾ ਰੰਗਾ ਦੇ ਸੁਭਾਵ ਹੈ, ਇਹ ਬਣੀ ਬਗੀਚੀ ਬਣੀ ਹੋਈ ਹੈ, ਸੁੰਦਰ ਇਸ ਪ੍ਰਕਾਰ ਦੀ ਬਣਾਵਟ ਬਣੀ ਹੋਈ ਹੈ ਹਰੀ ਦੀ। ਹਰੇਕ ਪ੍ਰਕਾਰ ਦੀ ਘਰ ਕੱਚੇ ਮੰਦਰ ਪੱਕੇ ਆਦਿਕ ਜਿੰਨੇ ਹੈ ਸਭ ਹਰੀ ਦਾ ਬਗੀਚਾ ਬਣਾਇਆ ਹੋਇਆ, ਪਰਮੇਸ਼ੁਰ ਦੀ ਰਚਨਾ ਹੈ ਅੰਤਰਜਾਮੀ ਦੀ। ਘਰ ਕੱਚੇ ਸਰੀਰਾਂ ਦੀ ਨਿਆਈ ਜੋ ਸਾਡੇ ਅਤੇ ਮੰਦਰਾਂ ਦੀ ਨਿਆਈ ਦੇਵਤਿਆਂ ਦੇ ਜਿਹੜੇ ਵਰ ਕਰਕੇ ਬਹੁਤਾ ਚਿਰ ਰਹਿਣ ਵਾਲੇ ਸਰੀਰ ਹਨਗੇ, ਇਸੇ ਪ੍ਰਕਾਰ ਘਰ ਸਾਰਿਆਂ ਦੇ ਮੰਦਰ ਅੰਦਰ ਪਰਮੇਸ਼ੁਰ ਹੈ। ਹਰੀ ਦੀ ਇਹ ਸ੍ਰਿਸ਼ਟੀ ਬਣੀ ਬਗੀਚੀ ਬਣਾਈ ਹੋਈ ਹੈ, ਘਰ ਸੰਸਾਰ ਰਚ ਕਰਕੇ ਇਹਦਾ ਮੰਦਰ ਅਧਿਸ਼ਟਾਨ ਸਰੂਪ ਆਪ ਹੈ। ਐਸਾ ਇਸ ਪ੍ਰਕਾਰ ਹਰੀ ਦੀ ਇਹ ਬਣੀ ਬਣਾਈ ਹੋਈ ਬਗੀਚੀ ਹੈ।
ਵਿੱਚ ਵਰਤੈ ਨਾਨਕ ਆਪ,
ਕਰਤਾ ਪੁਰਖ ਆਪ ਹੀ ਚੇਤਨ ਬ੍ਰਹਮ ਸਾਰਿਆਂ ਚ ਵਰਤ ਰਿਹਾ ਹੈ।
ਝੂਠ ਕਹੋ ਕਿਆ ਗਨੀ,
ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਗੁਰੂ ਨਾਨਕ ਚੌਥ ਸਰੂਪ ਚ ਬੋਲਦੇ ਹੈ, ਝੂਠ ਕਹੋ ਕਿਆ ਗਨੀ। ਕਹੋ ਤਾਂ ਜਿਹੜੀ ਝੂਠੀ ਕਿਹੜੀ ਚੀਜ਼ ਹੈ, ਗਣੀਏ ਵਿਚਾਰੀਏ ਜਿਹੜੀ ਝੂਠੀ ਹੋਵੇ। ਇਹ ਤਾਂ ਮਹਾਰਾਜ ਸਾਹਿਬ ਆਪੇ ਵਰਤ ਰਿਹਾ ਹੈ ਅਨੇਕਾਂ ਕੌਂਤ ਕਰਦਾ ਹੋਇਆ।
ਤਿਲੰਗ ਮਹੱਲਾ ਚੌਥਾ, ਨਿਤ ਨਿਹ ਫਲ ਕਰਮ ਕਮਾ।
ਜੇ ਮਹਾਰਾਜ ਆਪ ਹੀ ਪਰਮੇਸ਼ੁਰ ਵਰਤ ਰਿਹਾ ਹੈ ਤਾਂ ਇਹ ਜੀਵ ਜਿਹੜੇ ਦੁਖੀ ਕਿਉਂ ਹੁੰਦੇ ਹਨ ਤੇ ਸੁਖੀ ਕਿਉਂ ਆਪਣੇ ਆਪ ਨੂੰ ਮੰਨਦੇ ਹੈ, ਤਾਂ ਹਜ਼ੂਰ ਫਰਮਾਉਂਦੇ ਨੇ ਉਹਦਾ ਕਾਰਨ ਸੁਣੋ ਹੇ ਭਾਈ।
ਨਿਤ ਨਿਹ ਫਲ ਕਰਮ ਕਮਾ,
ਨਿਤਾ ਪਰਤੇ ਨਿਹ ਫਲ ਨਿਸਫਲ ਜਿਹੜੇ ਕਰਮ ਹਨ, ਵਿਕਾਰਾਂ ਵਿੱਚ ਲੱਗ ਕਰਕੇ, ਔਗੁਣਾਂ ਵਿੱਚ ਲੱਗ ਕੇ ਕੁਕਰਮ ਕਰਨੇ, ਕਿਸੇ ਨੂੰ ਦੁੱਖ ਦੇਣਾ, ਇਸ ਪ੍ਰਕਾਰ ਦੇ ਨਿਹਫਲ ਨਿਸਫਲ ਕਰਮ ਜਿਹੜੇ ਹਨ, ਇਹਨਾਂ ਨੂੰ ਮੰਦ ਕਰਮਾਂ ਨੂੰ, ਨਿਖਿਤ ਕਰਮਾਂ ਆਦਿਕਾਂ ਨੂੰ ਕਮਾਉਂਦੇ ਹਨ ਜੀਵ।
ਬਫਾਵਾ ਦੁਰਮਤੀਆ,
ਫਿਰ ਬਫਾਵਾ ਗਿਵਦੇ ਹੈ, ਬੜਾ ਮਾਣ ਕਰਦੇ, ਹੰਕਾਰ ਕਰਦੇ ਹੈ, ਇਸ ਪ੍ਰਕਾਰ ਦੁਰਮਤੀਆ ਖੋਟੀ ਮਤ ਵਾਲਾ ਇਹ ਹੋ ਰਿਹਾ ਜੀਵ।
ਜਬ ਆਣ ਵਲ ਵੰਚ ਕਰ ਝੂਠ,
ਜਦੋਂ ਕਿਸੇ ਨਾਲ ਬਲ ਫਰੇਵ ਕਰਕੇ ਕੋਈ ਚੀਜ਼ ਲੈ ਆਉਣ, ਠੱਗੀ ਮਾਰ ਕੇ ਜਾਂ ਬੰਚ ਠੱਗੀ ਮਾਰ ਲਿਆਉਣ, ਜਾਂ ਵਲ ਫਰੇਵ ਨਾ ਚੱਕ ਲਿਆਉਣ ਕਿਸੇ ਦੀ ਝੂਠ ਬੋਲ ਕਰਕੇ,
ਸਭ ਜਾਣੇ ਜਗ ਜਿੱਤੀ।
ਐਸੇ ਝੂਠੇ ਜੀਵ ਹੈ, ਕਹਿੰਦੇ ਸਾਰੇ ਜਗਤ ਨੂੰ ਫਤਿਹ ਕਰ ਲਿਆ, ਜਿੱਤ ਲਿਆ, ਐਡਾ ਹੰਕਾਰ ਕਰ ਬੈਂਦੇ ਹਨ।
ਐਸਾ ਬਾਜੀ ਸਹਿਸਾ,
ਇਹੋ ਜਿਹਾ ਸੰਸਾਰ ਹੈ, ਬਾਜੀ ਖੇਲਦੀ ਨਹੀਂ, ਬਾਜੀ ਮਸ਼ਕਰਾ ਸੰਸਾਰ ਹੈ। ਇਸ ਪ੍ਰਕਾਰ ਜਿਵੇਂ ਮਸ਼ਕਰੇ ਲੋਕ ਹੁੰਦੇ ਹੈ, ਨਕਲਾਂ ਲਾ ਲਾ ਕੇ ਨਕਲੀਏ ਲੋਕਾਂ ਨੂੰ ਹਸਾਉਂਦੇ ਹੈ, ਇਸ ਪ੍ਰਕਾਰ ਬਾਜੀ ਦੀ ਨਿਆਈ ਮਸ਼ਕਰਾ ਸੰਸਾਰ ਹੈ।
ਨਾ ਚਿੱਤ ਹਰ ਨਾਮਾ,
ਇਹ ਸਦਾ ਹਮੇਸ਼ਾ ਲਈ ਇਹ ਦੁਰਮਤ ਦੀਆਂ ਬਾਜੀਆਂ ਹੀ ਪਾਉਂਦੇ ਰਹਿੰਦੇ, ਖੋਟੀ ਮਤ ਦੀਆਂ। ਸੋ ਹਰੀ ਦੇ ਨਾਮ ਨੂੰ ਕਦੇ ਚੇਤੇ ਨਹੀਂ ਕਰਦੇ, ਪਰਮੇਸ਼ੁਰ ਦੇ ਨਾਮ ਤੋਂ ਬੇਮੁਖ ਹਨਗੇ।
ਸਭ ਝੂਠ ਇਹ
ਭਾਈ, ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਭ ਝੂਠੇ ਪਾਸੇ ਲੱਗੇ ਆ, ਜਿੰਨੇ ਕੁਕਰਮਾਂ ਵਿੱਚ ਇਹ ਸ਼ਿਨ ਵਿੱਚ ਹੀ ਨਾਸ ਹੋ ਜਾਣਗੇ, ਆਕਾਰ ਜਿੰਨੇ ਹਨ।
ਮੇਰੇ ਮਨ ਧਿਆਏ ਰਾਮ,
ਆਪਣੇ ਮਨ ਨੂੰ ਇਹ ਸਿੱਖਿਆ ਦੇਈਏ ਕਿ ਹੇ ਮੇਰੇ ਮਨਾ, ਜੋ ਰਾਮ ਪਰਮੇਸ਼ੁਰ ਰਮਿਆ ਹੋਇਆ ਉਸ ਨੂੰ ਧਿਆਉਣਾ ਕਰ, ਇੱਕ ਚਿੱਤ ਹੋ ਕੇ
ਰਹਾਉ। ਸਾ ਵੇਲਾ ਚਿੱਤ ਨਾ ਆਵੇ,
ਉਹ ਵੇਲਾ ਜਿਨ੍ਹਾਂ ਦੇ ਚੇਤੇ ਨਹੀਂ ਆਉਂਦਾ ਹੈ, ਗਿਆਨੀਆਂ ਦੇ।
ਕਿਸ ਆਏ ਕੰਟਕ ਕਾਲ ਗ੍ਰਸੈ,
ਜਿਸ ਵੇਲੇ ਆ ਕੇ ਕੰਟਕ ਜੋ ਦੁਖਦਾਇਕ ਹੈ, ਕੰਟਕ ਜੋ ਬੈਰੀ ਹੈ ਜਨਮਾਂ ਜਨਮਾਂ ਦਾ, ਇਹ ਕਾਲ ਆ ਕੇ ਗ੍ਰਸ ਲੈਂਦਾ, ਪਕੜ ਲੈਂਦਾ ਇਹਨਾਂ ਜੀਆਂ ਨੂੰ।
ਕਿਸ ਨਾਨਕ ਲਈ ਛਡਾ,
ਸਤਿਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਚੌਥੇ ਪਾਤਸ਼ਾਹ ਵਚਨ ਕਰਦੇ ਹੈ, ਉਸ ਨੂੰ ਪਰਮੇਸ਼ੁਰ ਕਿਰਪਾ ਕਰਕੇ ਛੁਡਾ ਲੈਂਦਾ ਹੈ।
ਜਿਸ ਕਿਰਪਾ ਕਰ ਹਿਰਦੈ ਵਸੈ,
ਜਿਨ੍ਹਾਂ ਦੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਿਰਪਾ ਕਰਦੇ, ਅਤੇ ਜਿਨ੍ਹਾਂ ਦੇ ਹਿਰਦੇ ਚ ਅੰਤਰਜਾਮੀ ਕਿਰਪਾ ਦੇ ਕਰਨ ਵਾਲਾ ਆਕਰ ਖਾਣੀ ਹੈ, ਜੋ ਹਿਰਦੇ ਚ ਵਸ ਜਾਂਦਾ ਉਹਨਾਂ ਦਾ ਛੁਟਕਾਰਾ ਹੁੰਦਾ ਹੈ। ਇਹ ਦੋ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਦੇ ਪ੍ਰਸ਼ਨ ਕਰਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਉਚਾਰਨ ਕੀਤੇ ਹਨ।
ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦਨ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਜਦੋਂ ਗੁਰਦੁਆਰਾ ਗੱਡੀ ਤੇ ਬਿਰਾਜਮਾਨ ਸਨ, ਉਸ ਵਕਤ ਸਾਧ ਸੰਗਤ ਜੀ ਸੰਗਤਾਂ ਕਾਬਲ ਤੋਂ ਪਿਸ਼ੌਰ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੀਆਂ। ਇੱਕ ਵਾਰ ਦੀ ਗੱਲ ਹੈ, ਕਾਬਲ ਦੀ ਬਹੁਤ ਸਾਰੀ ਸੰਗਤ ਸੀ ਜਿਸ ਵਿਚ ਮਿਲ ਕੇ ਇਹ ਸਾਰੇ ਪੱਛੋਂ ਦੇ ਇਲਾਕੇ ਦੀ ਸੰਗਤ ਮਿਲ ਕੇ ਮਹਾਰਾਜ ਦਰਸ਼ਨਾਂ ਨੂੰ ਆ ਰਹੀ ਹੈ। ਰਸਤੇ ਵਿਚ ਅਟਕਦੇ ਉੱਤੇ ਆਲਮ ਨਾਵੇਂ ਮਲਾਹਾਂ ਦਾ ਇਹ ਮੁਖੀ ਆਦਮੀ ਸੀ, ਇਹਦਾ ਸੁਭਾਅ ਸੀ ਲੋਕਾਂ ਨੂੰ ਲੁੱਟ ਲਿਆ ਕਰਦਾ। ਜੋ ਰਾਤ ਪੈ ਜਾ ਕਰਦੀ ਉਹਨਾਂ ਆਦਮੀ ਰੱਖੇ ਹੋਏ ਸੀ, ਉਹਨਾਂ ਦੇ ਨਾਲ ਸਾਰੇ ਲੋਕਾਂ ਦਾ ਧਨ ਪਦਾਰਥ ਲੁੱਟ ਲੈਣਾ। ਇਸੇ ਪ੍ਰਕਾਰ ਸਾਧ ਸਿੰਘ ਜੀ ਕਾਬਲ ਦੀ ਇਹ ਸੰਗਤ ਆਈ, ਇਹ ਗੁਰੂ ਸਾਹਿਬ ਵਾਸਤੇ ਭੇਟਾਂ ਚੰਗੀਆਂ ਚੰਗੀਆਂ ਲੈ ਕੇ ਆਏ ਸਨ ਦਰਸ਼ਨ ਕਰਨ ਵਾਸਤੇ ਚਾਅ ਨਾਲ। ਉਸ ਵੇਲੇ ਆਲਮ ਨੇ ਆਪਣੇ ਆਦਮੀਆਂ ਨੂੰ ਲੈ ਕੇ ਇਸ ਮਲਾਹ ਨੇ ਸੰਗਤ ਨੂੰ ਲੁੱਟਣਾ ਸ਼ੁਰੂ ਕੀਤਾ। ਜੋ ਲੁੱਟਣ ਲੱਗੇ ਸਾਰੇ ਅੰਨੇ ਹੋ ਗਏ। ਜਦੋਂ ਅੰਨੇ ਹੋ ਗਏ ਫਿਰ ਉਹਨਾਂ ਸਾਰੇ ਬਾਕੀ ਦੇ ਮੁਸਲਮਾਨਾਂ ਨੂੰ ਤਾਂ ਲੁੱਟਣਾ ਛੱਡਤਾ ਕਿ ਇਹਨਾਂ ਦਾ ਭਾਈ ਜ਼ਹਿਰ ਪੀ ਰਿਹਾ ਸੀ ਤਾਂ ਹੀ ਲੁੱਟਦੇ। ਆਲਮ ਨੂੰ ਫੇਰ ਵੰਗਾਰ ਕੇ ਉਹਨਾਂ ਨੂੰ ਲੋਕਾਂ ਨੂੰ ਨਾਲ ਲਾਉਣਾ ਚਾਹਿਆ, ਇਹ ਆਲਮ ਵੀ ਅੰਨਾ ਹੋ ਗਿਆ। ਜਿਸ ਵੇਲੇ ਅੰਨਾ ਹੋ ਗਿਆ ਤੇ ਫੇਰ ਇਹ ਲੱਗਾ ਬੇਨਤੀ ਕਰਨ ਕਿ ਮੈਨੂੰ ਸੰਗਤ ਬਖਸ਼ ਲਵੇ। ਸੰਗਤ ਨੇ ਕਿਹਾ, ਬਖਸ਼ਣ ਵਾਲੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਹਨ, ਉਹਨਾਂ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਜੇ ਗੁਰੂ ਸਾਹਿਬ ਦੀ ਤੂੰ ਸਿੱਖੀ ਕਬੂਲ ਕਰੇ, ਮਹਾਰਾਜ ਚਰਨਾਂ ਚ ਪੁੱਜੇ, ਇਹ ਲੋਕਾਂ ਨੂੰ ਲੁੱਟਣਾ ਜ਼ਬਰਦਸਤੀ ਛੱਡ ਦੇਵੇ, ਫਿਰ ਅਸੀਂ ਅਰਦਾਸ ਕਰਾਂਗੇ। ਇਹ ਸੁਣ ਕੇ ਹੱਥ ਜੋੜੇ, ਜਦੋਂ ਅਰਦਾਸ ਕੀਤੀ ਸੰਗਤ ਨੇ, ਮੱਥਾ ਟੇਕਿਆ ਧਰਤੀ ਤੇ, ਉਹਦੀਆਂ ਅੱਖਾਂ ਖੁੱਲ ਗਈਆਂ ਤੇ ਸੰਗਤ ਦੇ ਨਾਲ ਫਿਰ ਰਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਪੁੱਜਾ। ਅੰਮ੍ਰਿਤਸਰ ਸਾਹਿਬ ਜਦੋਂ ਪੁੱਜਾ, ਮਹਾਰਾਜ ਦੇ ਚਰਨ ਪਕੜ ਲਏ ਕਿ ਮਹਾਰਾਜ ਮੈਨੂੰ ਬਖਸ਼ ਲਓ, ਮੈਂ ਸੰਗਤਾਂ ਨੂੰ ਲੁੱਟਣ ਵਾਲਾ ਹਾਂ, ਲੁਟੇਰਾ, ਮੇਰੇ ਤੇ ਬਖਸ਼ਿਸ਼ ਕਰੋ, ਮੈਨੂੰ ਉਪਦੇਸ਼ ਦਿਓ ਜੇ ਮੈਂ ਆਪਦੀ ਸਿੱਖੀ ਨੂੰ ਕਮਾ ਸਕਾਂ। ਉਸ ਵੇਲੇ ਉਹ ਆਲਮ ਜਿਹੜਾ ਹੈ, ਸਾਧ ਸਿੰਘ ਜੀ ਮਲਾਹ ਦਾ ਨਾਂ ਸੀ, ਉਸ ਦੇ ਪ੍ਰਥਾ ਕਰਕੇ ਫਾਰਸੀ ਵਿਚ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਇੱਕ ਉਦਾਇਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਖਾਕ ਨੂਰ ਕਰਦਨ,
ਹਜ਼ੂਰ ਕਹਿੰਦੇ ਹੇ ਭਾਈ, ਖਾਕ ਜਿਸ ਪ੍ਰਕਾਰ ਕੇ ਖਾਕੀ ਸ੍ਰਿਸ਼ਟੀ ਹੈ, ਇੱਕ ਨੂਰੀ ਸ੍ਰਿਸ਼ਟੀ ਮੁਸਲਮਾਨਾਂ ਦੇ ਮਤ ਅਨੁਸਾਰ ਹੈ। ਜਿਹੜੇ ਸਰੀਰ ਹੈ ਆਪਣੇ ਬਣੇ ਉਹਨੂੰ ਖਾਕੀ ਸ੍ਰਿਸ਼ਟੀ ਕਹਿੰਦੇ ਹੈ, ਦੂਸਰੇ ਨੂੰ ਆਰਸ਼ੀ ਸ੍ਰਿਸ਼ਟੀ ਕਹਿੰਦੇ ਹੈ, ਜਿਹੜੇ ਫਰਿਸ਼ਤੇ ਉਹਨਾਂ ਨੂੰ ਆਰਸ਼ੀ ਨੂਰੀ ਕਹਿੰਦੇ ਹਨ, ਤੇ ਜਿਹੜੇ ਆਪਣੇ ਸਰੀਰ ਹਨਗੇ ਮਨੁੱਖਾਂ ਦੇ ਮਾਈਆਂ ਦੇ, ਇਹਨਾਂ ਨੂੰ ਖਾਕੀ ਸ੍ਰਿਸ਼ਟੀ ਕਹਿੰਦੇ ਹਨ। ਇਹ ਜਿਹੜੀ ਖਾਕ ਕਰਕੇ ਦੇਹਾਂ ਕਰਕੇ ਸ੍ਰਿਸ਼ਟੀ ਬਣੀ ਹੋਈ ਹੈ, ਤੇ ਨੂਰੀ ਜਿਹੜੀ ਦੇਵਤੇ ਫਰਿਸ਼ਤੇ ਆਦਿਕ ਬਣੇ ਹੋਏ ਚਮਕੀਲੇ ਪ੍ਰਕਾਸ਼ ਵਾਲੀ ਸ੍ਰਿਸ਼ਟੀ ਬਣੀ ਹੈ।
ਆਲਮ ਦੁਨੀਆ
ਇਹ ਕਰਦੂ ਆਲਮ, ਆਲਮ ਸਾਰਾ ਸੰਸਾਰ ਉਸ ਪਰਮੇਸ਼ਵਰ ਨੇ ਇਹ ਆਲਮ ਕੀਤਾ ਹੈ। ਉਸ ਵਾਹਿਗੁਰੂ ਨੇ ਖਾਕੀ ਸ੍ਰਿਸ਼ਟੀ ਤੇ ਨੂਰੀ ਸ੍ਰਿਸ਼ਟੀ ਜਿੰਨੀ ਹੈ ਸਭ ਉਸ ਪਰਮੇਸ਼ਵਰ ਨੇ ਬਣਾ ਕੀਤੀ ਹੈ। ਇਹ ਜਿੰਨੀ ਦੁਨੀਆਂ ਦਿਸ ਰਹੀ ਹੈ ਆਲਮ ਕੁੱਲ ਸੰਸਾਰ ਦੀ, ਸਭ ਉਸ ਪਰਮੇਸ਼ਵਰ ਦੀ ਬਣਾਈ ਹੋਈ ਹੈ। ਇਸੇ ਪ੍ਰਕਾਰ ਖਾਕ ਨੂਰ ਕਰਦੂ, ਖਾਕ ਨਾਮ ਹੈ ਮਾਇਆ ਦਾ, ਜੜ ਜਿਹੜੀ ਮਾਇਆ ਹੈ ਇਸ ਨਾਲ ਸਾਰੇ ਆਕਾਰ ਘੜੇ ਹੈ, ਤੇ ਨੂਰ ਜਲਵਾ ਆਪਦਾ ਪ੍ਰਕਾਸ਼ ਚੇਤਨ ਪਾਇਆ ਹੈ। ਇਸ ਪ੍ਰਕਾਰ ਹੈ ਆਲਮ, ਆਲਮ ਨਾਮ ਪਰਲੋਕ ਦੀ ਜਿਹੜੀ ਸ੍ਰਿਸ਼ਟੀ ਹੈ ਅਤੇ ਦੁਨੀਆਂ ਜਿਹੜੀ ਇਸ ਲੋਕ ਦੀ ਸ੍ਰਿਸ਼ਟੀ ਹੈ, ਇਹ ਵੀ ਉਸ ਨੂਰੀ ਪਰਮੇਸ਼ਵਰ ਨੇ ਖਾਕ ਮਾਇਆ ਚ ਆਪਦੀ ਚੇਤਨ ਸੱਤਾ ਪਾ ਕੇ ਕੀਤੀ ਹੈ। ਇਉਂ ਰਚਨਾ ਉਸ ਪਰਮੇਸ਼ਵਰ ਰਚੀ ਹੈ। ਖਾਕ ਨੂਰ ਕਰਦੂ ਆਲਮ ਦੁਨੀਆ ਹੈ, ਖਾਕ ਜੋ ਧਰਤੀ ਹੈ ਤੇ ਇਸੇ ਪ੍ਰਕਾਰ ਜ਼ਮੀਨ ਹੈ, ਅਸਮਾਨ ਹੈ, ਦਰਖਤ ਆਦਿਕ ਹੈ, ਸਾਰੇ ਪਾਣੀ ਆਦਿਕ ਹੈ, ਇਹ ਸਾਰੇ ਖੁਦਾ ਵੱਲੋਂ ਪੈਦਾਇਸ਼ ਹੋਈ ਹੈ। ਇਹ ਜਿੰਨੀ ਸ੍ਰਿਸ਼ਟੀ ਹੈ ਅਤੇ ਇਹਦੇ ਅੰਦਰ ਨੂਰ ਜਲਵਾ ਆਪਦਾ ਪ੍ਰਕਾਸ਼ ਚੇਤਨ ਕਰਦੂ ਕੀਤਾ ਹੈ, ਆਪਦੀ ਚੇਤਨ ਸੱਤਾ ਦੇ ਨਾਲ ਇਹ ਸਾਰੀ ਰਚਨਾ ਨੂੰ ਰਚਿਆ ਉਸ ਪਰਮੇਸ਼ਵਰ ਨੇ। ਉਹ ਖਾਕ ਨੂਰ ਕਰਦੂ ਆਲਮ ਦੁਨੀਆ ਹੈ, ਜਿੰਨੀ ਸਾਰੀ ਦੁਨੀਆ ਹੈ ਇਸ ਪਰਲੋਕ ਦੀ ਤੇ ਪਰਲੋਕ ਦੇ ਜੋ ਦੁਨੀਆਂ ਦੇ ਨੂਰ ਪ੍ਰਕਾਸ਼ ਵਾਲੇ ਦੇਵਤੇ ਫਰਿਸ਼ਤੇ ਆਦਿਕ ਮੰਨੇ ਕੀਤੇ ਹੋਏ ਹੈ, ਇਹ ਆਲਮ ਪਰਲੋਕ ਦੀ ਸ੍ਰਿਸ਼ਟੀ ਤੇ ਦੁਨੀਆਂ ਇਸ ਦੁਨੀਆਂ ਦੀ ਖਾਤੀ ਜਿੰਨੀ ਸ੍ਰਿਸ਼ਟੀ ਹੈ ਇਹ ਸਭ ਉਸ ਪਰਮੇਸ਼ੁਰ ਨੇ ਆਪਦਾ ਨੂਰ ਜਲਵਾ ਪਾ ਕੇ ਕੀਤੀ ਹੈ। ਉਸ ਪਰਮੇਸ਼ੁਰ ਤੋਂ ਹੀ ਇਸ ਪਹਿਲਾਂ ਖਾਦ ਨੂੰ ਕਰਨੂ ਖਾਦ ਵਿੱਚੋਂ ਲੈਣੇ ਸੂਖਮ ਤੱਤ, ਸੂਖਮ ਤੱਤ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਪੰਜਾਂ ਤੱਤਾਂ ਕਰਕੇ ਸੂਖਮ ਸ੍ਰਿਸ਼ਟੀ ਰਚੀ ਹੈ, ਉਹ ਨੂਰ ਪ੍ਰਕਾਸ਼ ਰੂਪ ਨੇ। ਅਤੇ ਇਸੇ ਪ੍ਰਕਾਰ ਸਥੂਲ ਤੱਤਾਂ ਕਰਕੇ ਅਸਮਾਨ ਜ਼ਮੀਨ ਆਦਿਕ ਅਤੇ ਪਾਣੀ ਆਦਿਕ ਹਵਾ ਆਕਾਸ਼ ਆਦਿਕ ਇਹਨਾਂ ਪੰਜਾਂ ਸਥੂਲ ਤੱਤਾਂ ਦੇ ਨਾਲ ਇਹ ਜਿੰਨੀ ਸ੍ਰਿਸ਼ਟੀ ਹੈ ਆਲਮ ਪ੍ਰਲੋਕ ਦੀ ਤੇ ਲੋਕ ਦੀ ਸੂਖਮ ਤੱਤਾਂ ਨਾਲ ਸੂਖਮ ਸ੍ਰਿਸ਼ਟੀ ਰਚੀ ਹੈ ਤੇ ਸਥੂਲ ਤੱਤਾਂ ਨਾਲ ਜਿਹੜੀ ਦੁਨੀਆਂ ਰਚੀ ਹੈ ਇਹ ਸਥੂਲ ਸ੍ਰਿਸ਼ਟੀ ਉਸ ਪਰਮੇਸ਼ੁਰ ਰਚਨਾ ਕੀਤੀ ਹੈ। ਇਹ ਸਾਰੀ ਅੰਤ ਨੂੰ ਖਾਕ ਹੋ ਜਾਣੀ ਹੈ, ਮਿੱਟੀ ਹੋ ਜਾਣੀ ਹੈ। ਉਸ ਨੂਰ ਪਰਮੇਸ਼ੁਰ ਦਾ ਜਿਹੜਾ ਜਲਵਾ ਹੈ ਕਰਨ ਵਾਲਾ, ਉਹ ਚੱਲ ਰਹਿਣ ਵਾਲਾ, ਉਹ ਪ੍ਰਕਾਸ਼ ਦਾ ਹੈ ਸਾਰਿਆਂ ਦਾ, ਉਤਪਤੀ ਪਾਲਣਾ ਲੈਕਾ ਕਰਨ ਵਾਲਾ ਆਲਮ ਜੋ ਕੁੱਲ ਸੰਸਾਰ ਹੈ, ਆਲਮ ਜੋ ਚਤੁਰ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਹੈ ਜਾਂ ਅਵਿਧ ਕਹਿਣਗੇ, ਸਾਰੀ ਦੁਨੀਆਂ ਉਸ ਪਰਮੇਸ਼ੁਰ ਦੀ ਰਚਨਾ ਕੀਤੀ ਹੈ।
ਅਸਮਾਨ ਜਿੰਨੀ ਦਰਖਤ ਆਪ,
ਅਸਮਾਨ ਜਿੰਨਾ ਜੋ ਅਸਮਾਨ ਹੈ ਆਕਾਸ਼ ਆਦਿਕ ਤੇ ਜ਼ਮੀਨ ਆਦਿਕ ਹੈ, ਇਸੇ ਇਹਦੇ ਵਿੱਚ ਜੋ ਆਪ ਪਾਣੀ ਆਦਿਕ ਹੈ ਤੇ ਪੌਣ ਆਦਿਕ ਹੈ, ਇਹ ਸਾਰੇ ਮਹਾਰਾਜ ਸਾਹਿਬ ਤੱਤਾਂ ਦੁਆਰਾ ਦਰਖਤ ਇਹਦੇ ਵਿੱਚ ਦਰਖਤ ਪੈਦਾ ਕੀਤੇ ਹੋਏ ਹੈ। ਇਹਦੇ ਵਿੱਚ ਪੈਦਾਇਸ਼ ਹੈ ਜਿਹੜੀ ਖੁਦਾ ਨੇ ਆਪਦੀ ਸ੍ਰਿਸ਼ਟੀ ਜਿਹੜੀ ਹੈ ਰਖਤ ਬਿੰਦ ਕਰਕੇ ਬਣੀ ਹੋਈ, ਦਰਖਤ ਆਦਿਕ ਜਿੰਨੀ ਉਤਪੁਜ ਸ੍ਰਿਸ਼ਟੀ ਹੈ, ਅਤੇ ਇਸੇ ਪ੍ਰਕਾਰ ਸੇਤਜ ਮੁੜਕੇ ਤੋਂ ਜਿਹੜੀ ਪੈਦਾ ਹੋਈ ਆਪ ਮੁੜਕੇ ਤੋਂ ਪੈਦਾ ਹੋਈ ਸ੍ਰਿਸ਼ਟੀ ਹੈ, ਇਸੇ ਪ੍ਰਕਾਰ ਅੰਡੇ ਜੇਰ ਜੇਰ ਤੋਂ ਪੈਦਾ ਹੋਈ ਜਿੰਨੀ ਸ੍ਰਿਸ਼ਟੀ ਹੈ, ਅੰਡੇ ਜੇਰ ਸੇਤਜ ਉਤਪੁਜ ਇਹ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਖੁਦਾ ਵਾਹਿਗੁਰੂ ਨੇ ਆਪ ਹੀ ਕੀਤੀ ਹੈ। ਉਹ ਅਸਮਾਨ ਚਿਰਾ ਆਕਾਸ ਸਾਰੇ ਅੰਦਰ ਵਿਆਪਕ ਹੈ, ਜਿਵੇਂ ਭੂਮਾ ਦੀ ਨੇ ਭੂਮਾ ਰੂਪ ਬ੍ਰਹਮ ਹੈ ਉਹ ਅਚਲ ਰੂਪ ਹੈ, ਅਤੇ ਦਰਖਤ ਦੀ ਨਿਆਈ ਜਿਹੜੇ ਸ੍ਰਿਸ਼ਟੀ ਦੇ ਅੰਦਰ ਆਕਾਰ ਦਿਖਦੇ ਹੈ ਅੰਗ ਆਦਿਕ ਦਿਖਦੇ ਹੈ, ਇਹ ਸਾਰੇ ਉਸ ਪਰਮੇਸ਼ੁਰ ਦੀ ਆਪ ਹੈ, ਉਸ ਪਰਮੇਸ਼ੁਰ ਦੀ ਆਬੀ ਹੈ, ਜਿਹੜੀ ਸੱਤਾ ਹੈ ਉਹਦੀ ਸੱਤਾ ਦੀ ਆਬੀ ਕਰਕੇ ਪ੍ਰਕਾਸ਼ ਹੋ ਰਿਹਾ, ਕਿਉਂ ਖੁਦਾ ਵੱਲੋਂ ਇਹ ਸਾਰੀ ਪੈਦਾਇਸ਼ ਹੋਈ ਹੈ ਉਤਪਤੀ।
ਅਸਮਾਨ ਜਿਵੇਂ ਦਰਖਤ ਆਪ ਪੈਦਾਇਸ਼ ਖੁਦਾ,
ਸਭ ਖੁਦਾ ਪਰਮੇਸ਼ੁਰ ਵੱਲੋਂ, ਖੁਦ ਜੋ ਪਰਮੇਸ਼ੁਰ ਆਇਆ ਹੋਇਆ ਉਹਦੇ ਵੱਲੋਂ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾਇਸ਼ ਹੋਈ ਹੈ।
ਬੰਦੇ ਚਸ਼ਮ ਦੀਦੰ ਫਨਾ,
ਇਹ ਬੰਦੇ ਜੀਵ ਜੋ ਚਸ਼ਮ ਨੇਤਰਾਂ ਦੇ ਨਾਲ ਦੀਦੰ ਦਿਸਦਾ ਹੈ, ਸਭ ਫਨਾ ਹੋ ਜਾਣ ਵਾਲਾ ਨਾਸ਼ਵੰਤ ਹੈ, ਇਹਨਾਂ ਪਦਾਰਥਾਂ ਚਿੱਤ ਨਹੀਂ ਲਾਉਣਾ ਚਾਹੀਦਾ।
ਦੁਨੀਆਂ ਮੁਰਦਾਰ ਖੁਰਦਨੀ,
ਇਹ ਜਿਹੜੀ ਦੁਨੀਆਂ ਹੈ ਸ੍ਰਿਸ਼ਟੀ ਇਹੀ ਜੀ ਹੋ ਰਹੀ ਹੈ, ਮੁਰਦਾਰ ਖੁਰਦਨੀ, ਇਹ ਮੁਰਦਾਰ ਖਾਣ ਵਾਲੇ ਬਣ ਰਹੇ ਹੈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਝੂਠ ਬੋਲ ਬੋਲ ਕੇ ਜਿਹੜਾ ਖਾਣਾ ਨਾ, ਇਹ ਜਿਵੇਂ ਪਸ਼ੂ ਮੁਰਦਾਰ ਨਿਖਿਧ ਚੀਜ਼ ਹੁੰਦੀ ਹੈ ਉਹਨੂੰ ਖਾਂਦੇ ਹੈ ਇਸ ਪ੍ਰਕਾਰ ਜਾਨਵਰ, ਇਸ ਪ੍ਰਕਾਰ ਦੁਨੀਆਂ ਮੁਰਦਾਰ ਹੱਕ ਪੜਾ ਨਾਨਕਾ ਉਹ ਸੂਰ ਉਸ ਗਾਂ, ਜਿਹਾ ਜਿਹਾ ਹਿੰਦੂਆਂ ਨੇ ਗਾਂ ਖਾ ਲਈ, ਜਿਹਾ ਜਿਹਾ ਮੁਸਲਮਾਨਾਂ ਨੇ ਸੂਰ ਖਾ ਲਿਆ। ਇਉਂ ਜਿਹੜਾ ਪਰਾਇਆ ਹੱਕ ਟੱਕਣਾ ਹੈ, ਜਿਹੜਾ ਝੂਠ ਬੋਲ ਕੇ ਖਾਣਾ ਹੈ, ਇਹ ਮੁਰਦਾਰ ਖਾਣੀ ਦੁਨੀਆਂ ਹੋਈ ਹੈ, ਮੁਰਦਾਰ ਖਾਂਦੇ ਹਨ, ਜੇ ਨਿਖਿਧ ਹਰਾਮ ਚੀਜ਼ਾਂ ਨੂੰ ਖਾਂਦੇ ਹੈ,
ਗਾਫਲ
ਹਵਾ ਖਾਂਦੇ ਹਨ,
ਗਾਫਲ ਹਵਾ
ਗਾਫਲ ਜਿਹੜੇ ਪਰਮਾਦੀ ਹੋ ਰਹੇ ਹੈ, ਗਾਫਲ ਕੰਨ ਵੁੱਡ ਮਾਰ ਛੱਡਦੇ ਹੈ, ਹਵਾ ਖਾਸ਼ ਦੇ ਅੰਦਰ, ਦੁਨੀਆਂ ਦੀ ਜਿਹੜੀ ਖਾਸ਼ ਹੈ ਇਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਖਾਸ਼ ਹੈ, ਇਹਦੇ ਚ ਗਾਫਲ ਪਰਮਾਦੀ ਹੋ ਰਹੇ ਹੈ, ਕੰਨ ਵੁੱਡ ਮਾਰ ਛੱਡਦੇ ਹੈ, ਸਮਝਦੇ ਨਹੀਂ ਹਨ।
ਰਹਾਵ ਗੈਵਾਨ ਹੈਵਾਨ ਹਰਾਮ ਕੁਸਤ ਨਹੀਂ,
ਰਹਾਵ ਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਹਨ ਸ੍ਰਿਸ਼ਟੀ ਇਹੀ ਹੋ ਰਹੀ ਹੈ। ਗੈਵਾਨ ਨਾ ਗੈਬ ਜਿਹੜੇ ਹੋ ਜਾਣ ਆਕਾਸ਼ ਵਿੱਚ ਆ ਕੇ, ਉਹ ਕੌਣ ਹੈ? ਭੂਤ, ਭੂਤਾਂ ਦੀ ਨਿਆਈ ਇਹ ਸ੍ਰਿਸ਼ਟੀ ਹੋ ਰਹੀ, ਪ੍ਰੇਤਾਂ ਦੀ ਨਿਆਈ, ਹੈਵਾਨ ਕਾਣ ਦੇ ਪਸ਼ੂ, ਪਸ਼ੂਆਂ ਦੀ ਨਿਆਈ ਸ੍ਰਿਸ਼ਟੀ ਹੋ ਰਹੀ ਹੈ।
ਹਰਾਮ ਕੁਸਤ ਨਹੀਂ,
ਹਰਾਮ ਪਰਾਏ ਘਰ ਨੂੰ ਜਿਹੜਾ ਤੱਕਣਾ ਹੈ, ਹੁੱਕਾ ਹਜਾਮਤ ਹਲਾਲੋ ਹਰਾਮ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਇੱਕ ਤੰਬਾਕੂ ਪੀਣਾ ਹਰਾਮ ਹੈ, ਇੱਕ ਹਜਾਮਤ ਕਰਾਉਣੀ ਹਰਾਮ ਹੈ, ਅਤੇ ਹਲਾਲ ਖਾਣਾ ਵੀ ਹਰਾਮ ਹੈ, ਤੇ ਇਸੇ ਪ੍ਰਕਾਰ ਹਰਾਮ ਪਰਾਈ ਇਸਤਰੀ ਨੂੰ ਤੱਕਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਧੀਆਂ ਜਾਣੇ। ਭਾਈ ਗੁਰਦਾਸ ਸਾਹਿਬ ਦੇ ਬਚਨ ਹੈ ਜਿਹੜਾ ਪਰਾਏ ਹੱਕ ਨੂੰ ਤੱਕਣਾ ਗੁਰਬਾਣੀ ਵਿਚ ਵੀ ਲਿਖਿਆ ਹੋਇਆ ਹੈ। ਇਹ ਸਾਧ ਸੰਗ ਜੀ ਹਰਾਮ ਖਾਣਾ ਨਿਖਿਧ ਕਰਨਾ, ਪਰ ਇਸਤਰੀ ਗਮਨ ਕਰਨਾ, ਪਰ ਪੁਰਸ਼ਾਂ ਨੂੰ ਗਮਨ ਇਸਤਰੀਆਂ ਨੇ ਕਰਨਾ, ਇਹ ਹਰਾਮ ਹੈ। ਇਹ ਉਲਟ ਕੰਮ ਕਰਦੇ ਹਨ ਜੋ ਕਰਦੇ ਹਨ ਪੁਰਖ, ਇਉਂ ਹਰਾਮ ਨੂੰ ਕੋਹ ਕੇ ਮਾਰ ਕੇ ਪਰ ਇਸਤਰੀ ਗਮਨ ਕਰਨਾ। ਇਸ ਪ੍ਰਕਾਰ ਪਰਾਏ ਹੱਕ ਨੂੰ ਖਾਣਾ ਇਹ ਮੁਰਦਾਰ ਬਖੋਰਾ ਬਾ ਸਾਥ ਖੋਰਾ ਖਾਂਦੇ ਹਨ, ਮੁਰਦਾਰ ਖਾਂਦੇ ਹੈ ਹਰਾਮ ਨਿਖਿਧ ਚੀਜ਼ਾਂ ਨੂੰ ਕੋਹ ਕੋਹ ਕੇ ਮਾਰ ਮਾਰ ਕੇ। ਇਸ ਪ੍ਰਕਾਰ ਪਰਾਏ ਹੱਕ ਨੂੰ ਮੁਰਦਾਰ ਨੂੰ ਖਾਣਾ ਕਰਦੇ ਹਨ।
ਮੁਰਦਾਰ ਬਖੋੜਾ
ਮੁਰਦਾਰ ਪਰਾਏ ਹੱਕ ਨੂੰ ਖਾਣਾ ਮੁਰਦਾਰ ਖਾਣਾ ਹੈ।
ਦਿਲ ਕਬਜ਼ ਕਬਜ਼ਾ ਕਾਦਰੂ,
ਇਹਨਾਂ ਦੇ ਦਿਲ ਦੇ ਉੱਤੇ ਕਬਜ਼ਾ ਮਾਇਆ ਜਿਹੜੀ ਹੈ ਪਰਮੇਸ਼ੁਰ ਦੀ, ਪਰਮੇਸ਼ੁਰ ਦੀ ਜਿਹੜੀ ਕਬਜ਼ਾ ਮਾਇਆ ਨੇ ਕਾਦਰੂ ਕੁਦਰਤ ਦੇ ਮਾਲਕ ਦੀ ਕਾਦਰ ਦੀ, ਇਸ ਨੇ ਦਿਲ ਦੇ ਉੱਤੇ ਕਬਜ਼ ਕੀਤਾ ਹੈ, ਕਬਜ਼ਾ ਕੀਤਾ, ਬੰਦ ਕੀਤੇ ਹੋਏ ਜੇਲ੍ਹ ਜਿਵੇਂ ਪਾ ਲਈਏ ਕਿਸੇ ਨੂੰ। ਇਉਂ ਦਿਲ ਸਾਰਿਆਂ ਦੇ ਕਬਜ਼ਾ ਕਰਨ ਵਾਲੀ ਜਿਹੜੀ ਮਾਇਆ ਕਾਦਰ ਦੀ, ਇਸ ਨੇ ਸਾਰਿਆਂ ਦਿਲ ਦੇ ਉੱਤੇ ਕਬਜ਼ ਕਰ ਲਿਆ, ਬੰਦ ਕਰ ਲਿਆ ਕਬਜ਼ਾ ਕਰਕੇ, ਇਸ ਸਾਰਿਆਂ ਉੱਤੇ ਆਪਣਾ ਹੁਕਮ ਜਮਾ ਲਿਆ ਹੈ।
ਰੋਜਕ ਸਜਾ,
ਇਸ ਕਰਕੇ ਮਾਇਆ ਦਾ ਕਬਜ਼ਾ ਹੋਣੇ ਕਰਕੇ ਇਹਨੇ ਜੀਆਂ ਦੇ ਉੱਤੇ ਨਰਕ ਵਿਚ ਪੈ ਕੇ ਇਹਨਾਂ ਨੂੰ ਸਜ਼ਾ ਭੋਗਣੀ ਪੈਂਦੀ ਹੈ। ਮਾਇਆ ਦੇ ਮੋਹ ਚ ਫਸੇ ਹੋਏ ਕੁਕਰਮਾਂ ਨੂੰ ਕਰਦੇ ਹੈ, ਇਸ ਕਰਕੇ ਨਰਕ ਚ ਪੈ ਕੇ ਸਜ਼ਾ ਭੋਗਦੇ ਹਨ। ਨਰਕੂ ਮੈਂ ਗੋਤੇ ਖਾਵੇ ਜੋ ਜਲ ਤੇ ਬਾਹਰ ਮੀਨਾ ਹੈ।
ਬਲੀ ਨਿਆਮਤ ਬਿਰਾਦਰਾ,
ਫਿਰ ਆਪਣੇ ਆਪ ਨੂੰ ਧਨੀ ਕਹਾਉਂਦੇ ਹੈ ਜਿਹੜੇ ਬਲੀ ਨਿਆਮਤ ਬਿਰਾਦਰਾ, ਆਪਣੇ ਪੁੱਤਰਾਂ ਦੇ ਨਾਲ ਪਿਤਾ ਮਿਲ ਕਰਕੇ ਇਹ ਨਿਆਮਤਾਂ ਖਾਂਦੇ ਹੈ, ਚੰਗੇ ਚੰਗੇ ਤੋਹਫੇ ਬਣਾ ਕੇ ਬਲੈਤਾਂ ਦੇ ਪਦਾਰਥ ਖਾਂਦੇ ਹੈ। ਉਹ ਬਲੀ ਨਿਆਮਤ ਆਪਣੇ ਆਪ ਨੂੰ ਕਹਾਉਂਦੇ ਹੈ, ਪੁੱਤਰਾਂ ਦੇ ਨਾਲ ਮਿਲ ਕੇ ਪਦਾਰਥਾਂ ਨੂੰ ਖਾਣਾ, ਤੇ ਜਿਹੜੇ ਸੰਬੰਧੀਆਂ ਨਾਲ ਮਿਲ ਕੇ ਪਦਾਰਥਾਂ ਨੂੰ ਖਾਂਦੇ ਹੈ ਉਹਨਾਂ ਨਾਲ ਬਲੀ ਨਿਆਮਤ ਬਰਾਦਰਾਂ, ਸੰਬੰਧੀਆਂ ਨਾਲ ਮਿਲ ਕੇ ਖਾਣਾ ਪਦਾਰਥਾਂ ਨੂੰ, ਆਪਣੇ ਪੁੱਤਰਾਂ ਨਾਲ ਬਲੀ ਅਹਿਰਾਜਕਾਂ ਦੇ ਨਾਲ ਮਿਲ ਕੇ ਖਾਣਾ, ਆਪਣੇ ਆਪ ਨੂੰ ਬਲ ਵਾਲੇ ਪਿਤਾ ਕਹਾਉਣਾ ਸ਼ਕਤੀ ਵਾਲੇ, ਤੇ ਪੁੱਤਰਾਂ ਦੇ ਨਾਲ ਤੇ ਭਰਾਵਾਂ ਦੇ ਨਾਲ ਮਿਲ ਕੇ ਪਦਾਰਥਾਂ ਨੂੰ ਖਾਣਾ। ਇਸ ਪ੍ਰਕਾਰ ਬਰਾਦਰਾਂ ਸੰਬੰਧੀਆਂ ਦੇ ਨਾਲ ਮਿਲ ਕੇ ਪਦਾਰਥ ਭੋਗਦੇ ਹੈ, ਆਪਣੇ ਪੁੱਤਰਾਂ ਨਾਲ ਮਿਲ ਕੇ ਨਿਆਮਤਾਂ ਤੋਹਫੇ ਆਦਿਕ ਬਲੈਤਾਂ ਦੇ ਖਾਂਦੇ ਹੈ, ਇਉਂ ਖਾਣ ਦੇ ਸਵਾਦਾਂ ਚ ਫਸੇ ਹੋਏ ਹੈ।
ਦਰਬਾਰ ਮਿਲਕ ਖਾਣਾ,
ਦਰਬਾਰ ਬੜੀਆਂ ਬੜੀਆਂ ਕਚਹਿਰੀਆਂ ਲਾਉਂਦੇ ਹੈ, ਤੇ ਮਿਲਕ ਜ਼ਮੀਨਾਂ ਦੇ ਮਾਲਕ ਹੈ, ਜ਼ਮੀਨਾਂ ਦੇ ਮਾਲਕ ਹੈ, ਖਾਣਾ ਖਾਣੇ ਹੈ, ਘਰ ਬੜੇ ਸੁੰਦਰ ਬਣਾਏ ਹੈ, ਖਾਨਾ ਨੂੰ ਇਸਤਰੀ ਆਦਿਕਾਂ ਹਨ ਔਰਤਾਂ।
ਜਬ ਅਜਰਾਇਲ ਬਸਤਨੀ,
ਜਿਸ ਵਕਤ ਅਜਰਾਇਲ ਜੋ ਜਮਦੂਤ ਹੈ ਇਹ ਬਸਤਨੀ, ਇਹਦੇ ਗੁਨਾਹਾਂ ਕਰਕੇ ਜੀਵ ਨੂੰ ਬਸਤਨੀ ਬੰਨੇਗਾ, ਇਹ ਦੇਹ ਵਿੱਚੋਂ ਕੈਦ ਕਰਕੇ ਰੂਹ ਨੂੰ ਲਿਜਾਵੇਗਾ।
ਤਬ ਚੇਕਾਰੇ ਬੇਦਾ,
ਤਬ ਚੇ ਕਿਆ ਕਾਰੇ ਕੰਮ ਆਉਣਗੀਆਂ, ਬਦਾਜ ਦੱਸਣਾ ਕਰ, ਬਤਾਉਣਾ ਕਰ ਸਾਨੂੰ, ਉਦੋਂ ਕਿਹੜੇ ਕਿਹੜੀਆਂ ਤੇਰੇ ਕੰਮ ਚ ਆਉਣਗੇ, ਕੋਈ ਇਸਤਰੀ ਸਹਾਇਤਾ ਕਰੂਗੀ ਜਾਂ ਤੇਰੀ ਜਗੀਰ ਸਹਾਇਤਾ ਕਰੂਗੀ ਜਾਂ ਕਚਹਿਰੀਆਂ ਦੇ ਆਦਮੀ ਤੇਰੀ ਸਹਾਇਤਾ ਕਰਨਗੇ ਜਾਂ ਇਸਤਰੀ ਜਾਂ ਪੁੱਤਰ ਜਾਂ ਸੰਬੰਧੀ ਜਿਨ੍ਹਾਂ ਮਿਲ ਕੇ ਨਿਆਮਤਾ ਖਾਣਾ, ਕਿਸੇ ਨੇ ਸਹਾਇਤਾ ਕਰਨੀ ਹੈ। ਜਦੋਂ ਬੰਨਿਆ ਜਾ ਜਨਦੂਤ ਨੇ, ਤਬ ਚੇ ਕਾਰੇ ਚੇ ਕਿਆ ਕਾਰੇ ਕਰੇਗਾ, ਵਧਾਏ ਨਾਉ ਜਾਣਨ ਦਾ ਹੈ, ਜਾਣਨਾ ਕਰ ਜਾਂ ਬਤਾਉਣਾ ਕਰ, ਦੱਸਣਾ ਕਰ, ਵਿਸ਼ੇਸ਼ ਕਰਕੇ ਦਾਇ ਜਾਣਨਾ ਕਰ, ਦਾਇੰਦਣਾ ਜਾਣਨ ਦਾ ਹੁੰਦਾ।
ਹਵਾਲ ਮਾਲੂਮ ਕਰ ਦੇ,
ਜਿਹੜੇ ਤੂੰ ਕਹਿੰਦੇ ਮੇਰੇ ਕਿਹੜਾ ਕੋਈ ਚੋਰੀ ਜਾਰੀ ਨੂੰ ਵੇਖਦਾ ਹੈ, ਉਹ ਪਰਮੇਸ਼ੁਰ ਦਾ ਤੇਰੀ ਹਵਾਲ ਹਾਲਤ ਨੂੰ ਮਾਲੂਮ ਪਰਮੇਸ਼ੁਰ ਕਰਦਾ ਹੈ, ਜੋ ਤੂੰ ਕਰਦਾ ਮਨ ਦੇ ਵਿੱਚ ਸੰਕਲਪ ਉਹ ਵੀ ਵੇਖਦਾ, ਜੋ ਤੂੰ ਲੁਕਵੇਂ ਕੰਮ ਕਰਦਾ ਅਣਕ ਕਰਮ ਪੜਦੇ ਵਾਂ ਕਮਾਵੇ ਵਕਾਰ ਖਿਲਵਾਂ ਪ੍ਰਗਟ ਹੋਏ ਸੰਸਾਰ, ਉਹ ਸਾਰੀ ਤੇਰੀ ਹਾਲਤ ਨੂੰ ਮਾਲੂਮ ਪਰਮੇਸ਼ੁਰ ਕਰਦਾ ਹੈ, ਜਾਣਦਾ ਹੈ।
ਪਾਕ ਅਲਾ,
ਉਹ ਪਾਕ ਪਵਿੱਤਰ ਹੈ ਜੋ ਅੱਲਾ, ਜੋ ਪਾਕ ਪਵਿੱਤਰ ਤੋਂ ਪਵਿੱਤਰ ਹੈ, ਅੱਲਾ ਸ਼ੁੱਧ ਸਰੂਪ ਜੋ ਪਵਿੱਤਰ ਤੋਂ ਪਵਿੱਤਰ ਹੈ, ਉਹ ਤੇਰੇ ਪਾਪਾ ਪੁੰਨਾਂ ਤੋਂ ਪਾਕ ਪਵਿੱਤਰ ਹੈ ਅੱਲਾ, ਇਹ ਤੇਰੀ ਹਾਲਤ ਨੂੰ ਮਾਲੂਮ ਕਰਦਾ ਹੈ, ਫੇਰ ਮਾਰਾ ਮੇਰਾ ਕਿਵੇਂ ਛੁਟਕਾਰਾ ਹੋਵੇ।
ਗੁਰੂ ਨਾਨਕ ਅਰਦਾਸ,
ਗੁਰੂ ਸਾਹਿਬ ਕਹਿੰਦੇ ਨੇ ਹੇ ਆਲਮ ਭਗੋ ਨਾ ਕਹਿਣਾ ਕਰ, ਕਹੋ ਨਾਨਕ ਅਰਦਾਸ, ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰ, ਕਿਵੇਂ ਪਰਮੇਸ਼ੁਰ ਦੇ ਅੱਗੇ ਮੈਂ ਅਰਦਾਸ ਕਰਾਂ।
ਪੇਸ ਦਰਵੇਸ਼ ਬੰਦਾ,
ਜੋ ਪਰਮੇਸ਼ੁਰ ਦੇ ਦਰਵੇਸ਼ ਹੈ, ਜੋ ਮਹਾਰਾਜ ਦੇ ਫੱਕਰ ਹਨ ਸੰਤ, ਬੰਦੇ ਜੋ ਦਾਸ ਬਣ ਕੇ ਸੇਵਾ ਟਹਿਲ ਕਰਨ ਵਾਲੇ ਹਨ, ਮਹਾਰਾਜ ਦੇ ਘਰ ਦੇ ਟਹਿਲੂਏ ਹਨ, ਗੁਲਾਮ ਬਣ ਕੇ ਸੇਵਾ ਕਰਨ ਵਾਲੇ ਸੰਤ ਭਗਤ ਹੈ, ਦਰ ਪਰਮੇਸ਼ੁਰ ਦੇ ਜਿਨ੍ਹਾਂ ਦਾ ਅਵੇਸ਼ ਪ੍ਰਵੇਸ਼ ਹੋਇਆ ਹੈ, ਗਿਆਨ ਵੀ ਜਿਹੜੇ ਪ੍ਰਵੇਸ਼ ਹੋਏ ਹੈ, ਦਰਵੇਸ਼ ਦਰ ਦੇ ਕੂਕਰ ਬਣ ਕੇ ਵਾਲੇ ਹਨ, ਕੂਕਰ ਤੇਰੇ ਦਰਬਾਰ ਬਣ ਕੇ ਰਹਿੰਦੇ ਹਨਗੇ, ਦਰਵੇਸ਼ ਦਰ ਵਿੱਚ ਜਿਨ੍ਹਾਂ ਨੂੰ ਅਵੇਸ਼ ਪ੍ਰਵੇਸ਼ ਹੋਇਆ ਹੈ, ਉਹ ਦਰਵੇਸ਼ ਫਕੜਾ ਸੰਤਾਂ ਦੇ ਪੇਸ਼ ਆਪਣੀ ਅਰਦਾਸ ਬਗੋ ਕਹੋ, ਗੁਰੂ ਸਾਹਿਬ ਜੀ ਕਹਿੰਦੇ ਹੈ ਉਹ ਮਹਾਰਾਜ ਦੀ ਅਰਦਾਸ ਕਰਕੇ ਤੈਨੂੰ ਬਖਸ਼ਾ ਲੈਣਗੇ, ਹੋਰ ਬਖਸ਼ਣ ਦਾ ਤੇਰਾ ਕੋਈ ਢੰਗ ਨਹੀਂ ਹੈ। ਇਹ ਸੁਣ ਕੇ ਆਲਮ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਾਬਲ ਦੀ ਸੰਗਤ ਦੀ ਨਾ ਤਾਂ ਰੱਖਿਆ ਕੀਤੀ, ਨਾਲੇ ਲੁਟੇਰੇ ਮਲਾਹ ਨੂੰ ਆਲਮ ਦੇ ਤਾਈ ਗੁਰੂ ਸਾਹਿਬ ਦੇ ਚਰਨਾਂ ਚ ਲਿਆ ਕੇ ਸੰਗਤ ਨੂੰ ਬਖਸ਼ਾ ਲਿਆ ਸੀ। ਇਹ ਉਦੇਸ਼ ਉਸ ਦੇ ਪ੍ਰਸਾਦ ਉਚਾਰਿਆ ਹੈ ਫਾਰਸੀ ਵਿੱਚ।
ਪਿਲੰਗ ਘਰ ਦੂਜਾ ਮਹੱਲਾ ਪੰਜਵਾ, ਤੁਧ ਬਿਨ ਦੂਜਾ ਨਾਹੀ ਕੋ।
ਦੂਜੇ ਘਰ ਵਿੱਚ ਹੋਰ ਸ਼ਬਦ ਉਚਾਰਦੇ ਹਨ ਮਹਾਰਾਜ। ਪਹਿਲੇ ਘਰ ਵਿੱਚ ਪਹਿਲਾ ਸ਼ਬਦ ਫਾਰਸੀ ਦਾ ਉਚਾਰਿਆ ਸੀ, ਘਰ ਸੁਰਤਾਰ ਦਾ ਨਾਮ ਹੈ, ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਸਾਰਿਆਂ ਚ ਭਾਈ ਵਾਹਿਗੁਰੂ ਦੀ ਜੋਤ ਨੂੰ ਵੇਖੋ।
ਤੁਧ ਬਿਨ ਦੂਜਾ ਨਾਹੀ ਕੋ,
ਹੇ ਪਰਮੇਸ਼ਰ ਆਪ ਤੋਂ ਭਿੰਨ ਦੂਸਰਾ ਕੋਈ ਸੰਸਾਰ ਵਿੱਚ ਨਹੀਂ ਹੈ ਦੇਖਣ ਚਾਹੁੰਦਾ।
ਤੂੰ ਕਰ ਤਾਰ
ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਜਾਗੀ ਹੈ ਮਹਾਂਪੁਰਖਾਂ ਦੀ, ਉਹ ਸਾਰਿਆਂ ਥਾਂ ਤੇਰੇ ਸਰੂਪ ਨੂੰ ਵੇਖਦੇ ਹਨ।
ਤੂੰ ਕਰਤਾਰ ਕਰਹਿ ਸੂਹ,
ਤੂੰ ਮਾਰਿਆ ਸਾਰੇ ਹੱਥਾਂ ਦੇ ਵਿੱਚ ਸਾਰਿਆਂ ਦੀ ਚੇਤਨ ਸੱਤਾ ਰੂਪੀ ਤਾਰ ਤੇਰੇ ਪਾਸ ਹੈ, ਰੋਜੀ ਰੂਪੀ ਤਾਰ ਤੇਰੇ ਪਾਸ ਹੈ, ਸਾਰਿਆਂ ਦੀ ਉਮਰ ਰੂਪੀ ਤਾਰ ਵੀ ਤੇਰੇ ਹੱਥ ਵਿੱਚ ਹੈ। ਤੂੰ ਸਾਰੇ ਜਗ ਦਾ ਕਰਤਾ ਹੈ, ਜੋ ਤੂੰ ਕਰਦਾ ਉਹ ਹੁੰਦਾ ਹੈ, ਅੱਗੇ ਨੂੰ ਹੋਵੇਗਾ, ਪਿੱਛੇ ਹੁੰਦਾ ਸੀ।
ਤੇਰਾ ਜ਼ੋਰ ਤੇਰੀ ਮਨ ਤੇ,
ਸਰੀਰ ਚ ਵੀ ਤੇਰਾ ਜ਼ੋਰ ਬਲ ਹੈ ਤੇ ਮਨ ਚ ਵੀ ਸਾਨੂੰ ਤੇਰੀ ਹੀ ਟੇਕ ਓਟ ਹੈ, ਤੇਰਾ ਜ਼ੋਰ ਗਿਆਨ ਵੀ ਤੇਰਾ ਸਾਡੇ ਹਿਰਦੇ ਵਿੱਚ ਹੈ, ਮਨ ਚ ਆਪ ਦੀ ਟੇਕ ਓਟ ਹੈ,
ਸਦਾ
ਤੇਰੇ ਲਿਵ ਵਿੱਚ ਜ਼ੋਰ ਜੋੜ ਪਾਇਆ ਹੋਇਆ, ਜੁੜੇ ਹੋਏ ਹੈ ਤੇ ਤੇਰੇ ਧਿਆਨ ਵਿੱਚ ਜ਼ੋਰ ਜੁੜੇ ਹੋਏ ਹਾਂ, ਤੇਰੀ ਮਨ ਵਿੱਚ ਓਟ ਹੈ।
ਸਦਾ ਸਦਾ ਜਪ ਨਾਨਕ ਏਕ,
ਏਕ ਅਕਾਲ ਪੁਰਖ ਸਾਡੇ ਵਾਹਿਗੁਰੂ। ਗੁਰੂ ਸਾਹਿਬ ਜੀ ਕਹਿੰਦੇ ਸਦਾ ਸਦਾ ਆਪਦੇ ਤਾਈ ਜਪਦੇ ਹਾਂ, ਜਪਣਾ ਕਰੀਏ ਅਸੀਂ, ਕਿਰਪਾ ਕਰੋ।
ਸਭ ਉਪਰ ਪਾਰ ਬ੍ਰਹਮ ਦਾਤਾ,
ਸਾਰੇ ਜਿੰਨੇ ਬ੍ਰਹਮਾ ਵਿਸ਼ਨ ਸ਼ਿਵ ਆਦਿਕ ਅਭਿਆ ਕਿਰਤ ਹਿਰਨ ਗਰਭ ਬਰਾਟ ਆਦਿਕ ਹਨ, ਸਾਰਿਆਂ ਦੇ ਉੱਪਰ ਹੈ, ਪਾਪਾਂ ਪੁੰਨਾਂ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ, ਸਾਰਿਆਂ ਨੂੰ ਦਾਤ ਦੇਣ ਵਾਲੇ ਬ੍ਰਹਮਾ ਵਿਸ਼ਨ ਸਰੇ ਤੇ ਅਗਨਿਤ, ਤਿਨਕੋ ਮੋਹ ਭਇਆ ਮਨ ਮਦਕਾ।
ਤੇਰੀ ਟੇਕ ਤੇਰਾ ਆਲਾ,
ਮਹਾਰਾਜ ਆਪਦੀ ਟੇਕ ਓਟ ਹੈ ਮਨ ਵਿੱਚ, ਤੇਰਾ ਹੀ ਆਸਰਾ ਹੈ ਤਨ ਵਿੱਚ, ਤੇਰੀ ਟੇਕ ਓਟ ਹੈ ਇਸ ਲੋਕ ਵਿੱਚ, ਤੇਰਾ ਹੀ ਆਸਰਾ ਪਰਲੋਕ ਵਿੱਚ।
ਰਹਾਉ ਹੈ ਤੂੰ ਹੈ ਤੂੰ ਹੋਵਨਹਾਰ,
ਮਹਾਰਾਜ ਵਰਤਮਾਨ ਸਮੇਂ ਵਿੱਚ ਤੂੰ ਹੈ, ਪਿੱਛੇ ਸੀ ਸੱਚੇ ਪਾਤਸ਼ਾਹ, ਭੂਤਕਾਲ ਵਿੱਚ ਤੂੰ ਹੋਵਨਹਾਰ, ਅੱਗੇ ਨੂੰ ਵੀ ਤੂੰ ਹੋਣ ਵਾਲਾ ਹੋਵੇਗਾ। ਇਹ ਪਾਠ ਹੈ ਤੂੰ ਹੈ ਹੀ ਕਰਨਾ ਭਾਈ, ਕਈ ਪਾਠੀ ਹੈ ਤੂੰ ਹੋਵਨਹਾਰ ਕਰਦੇ ਹੈ, ਹੈ ਪਹਿਲਾਂ ਇਕੱਲਾ ਪੜ੍ਹਨਾ ਫਿਰ ਤੂੰ ਹੈ ਵਰਤਮਾਨ ਸਮੇਂ ਚ ਤੂੰ ਹੀ ਹੋਈ, ਤੇ ਤੂੰ ਸੀ ਭੂਤਕਾਲ ਚ ਪਿਛਲੇ ਸਮੇਂ ਗੁਜ਼ਰੇ ਵਿੱਚ, ਤੂੰ ਹੋਵਨਹਾਰ ਭਵਿੱਖਤ ਕਾਲ ਨੂੰ, ਤੂੰ ਹੀ ਮਾਰਾ ਹੋਣ ਵਾਲਾ ਹੋਵੇਗਾ।
ਅਗਮ ਅਗਾਧ ਊਚ ਆਪਾ,
ਅਗਮ ਮੰਦ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਪਰੇ ਹੈ, ਅਗਾਧ ਡੂੰਘਾ ਹੈ ਤੇਰਾ ਵਿਚਾਰ ਸੱਚੇ ਪਾਤਸ਼ਾਹ, ਨਿਰਹਲ ਵਿਚਾਰ ਹੈ ਅਤੇ ਉੱਚਾ ਤਿੰਨਾਂ ਗੁਣਾਂ ਤੋਂ ਅਤੀਤ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਪਰਮੇਸ਼ਵਰ।
ਜੋ ਤੁਧ ਸੇਵ ਹੈ ਤਿੰਨ ਭਾਉ ਦੁੱਖ ਨਾ,
ਜੋ ਸੱਚੇ ਪਾਤਸ਼ਾਹ ਆਪਦਾ ਸੇਵਨ ਭਜਨ ਕਰਦੇ ਹੈ ਉਹਨਾਂ ਨੂੰ ਕੋਈ ਭਾਉ ਕਾਲ ਦਾ ਦੁੱਖ ਜੰਮਣ ਮਨ ਦਾ ਨਹੀਂ ਹੈ ਕਿਸੇ ਪ੍ਰਕਾਰ ਦਾ।
ਗੁਰ ਪ੍ਰਸਾਦ ਨਾਨਕ ਗੁਣ ਗਾ,
ਜੋ ਸਤਿਗੁਰਾਂ ਦੀ ਕਿਰਪਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੇਰੇ ਗੁਣਾਂ ਨੂੰ ਗਾਉਂਦੇ ਹਨ, ਤੇਰੇ ਗੁਣਾਂ ਨੂੰ ਗਾਹ ਗ੍ਰਹਿਣ ਕਰਦੇ ਹੈ, ਤੇਰੇ ਗੁਣਾਂ ਦੀ ਗਾਹ ਜਗ੍ਹਾ ਬਣਦੇ ਹਨ, ਗੁਣ ਵਿਸ਼ਿਆਂ ਨੂੰ ਗਾਹ ਦਵਾ ਲੈਂਦੇ ਹਨ ਜਿਹੜੇ।
ਜੋ ਦਿਸੈ ਸੋ ਤੇਰਾ,
ਜੋ ਮਾਰਾ ਸਾਰਾ ਪਸਾਰਾ ਦਿਸ ਰਿਹਾ, ਸਭ ਆਪ ਦਾ ਸਰੂਪ ਹੀ ਸਾਨੂੰ ਤਾਂ ਭਾਸ ਰਿਹਾ ਹੈ।
ਗੁਣ ਨਿਧਾਨ ਗੋਬਿੰਦ,
ਇਹ ਗੁਣਾਂ ਦੇ ਖਜ਼ਾਨੇ, ਇਹ ਪ੍ਰਿਥਵੀ ਰੱਖਿਆ ਕਰਨ ਵਾਲੇ, ਇਹ ਉਪਮਾ ਤੋਂ ਰਹਿਤ ਪਰਮੇਸ਼ਵਰ।
ਸਿਮਰ 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 ਜਨ ਸੂ,
ਇਹ ਪਿਆਰਿਆ ਸਿਮਰਨੇ ਯੋਗ ਜੋ ਪਰਮੇਸ਼ਵਰ ਦਾ ਸਿਮਰਨ ਹੈ, ਉਹ ਜਨਾਂ ਦੇ ਨਾਲ ਮਿਲ ਕੇ ਉਸ ਪਰਮੇਸ਼ਵਰ ਦਾ ਸਿਮਰਨ ਕਰ, ਸਿਮਰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ ਉਸ ਪਰਮੇਸ਼ਵਰ ਦਾ ਸਿਮਰਨ ਕਰੋ। ਇਹ ਜਦੋਂ ਸੋ ਪਰਮੇਸ਼ੁਰ ਸਿਮਰਨੇ ਯੋਗ ਹੈ, ਜੋ ਸਿਮਰਨ ਕਰਦਾ ਜਨ ਉਹਦਾ ਸੋ ਸਰੂਪ ਹੀ ਹੋ ਜਾਂਦਾ ਹੈ।
ਨਾਨਕ ਕਰਮ ਪ੍ਰਾਪਤ
ਜੋ ਪਰਮੇਸ਼ੁਰ ਦਾ ਸਿਮਰਨ ਭਜਨ ਹੈ, ਇਹ ਮਹਾਰਾਜ ਕਹਿੰਦੇ ਪੂਰਵਲੇ ਜਿਹਨਾਂ ਨਿਸ਼ਕਾਮ ਕਰਮ ਕੀਤੇ ਹੋਏ ਹੈ ਗੁਰੂ ਸਾਹਿਬ ਦੀ ਕਰਮ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ, ਪ੍ਰਾਪਤ ਕ੍ਰਿਸ਼ਨ ਪਦ ਹੁੰਦੀ ਹੈ ਸਰੂਪ ਦੀ ਪ੍ਰਾਪਤੀ ਦੀ।
ਜਿਨ ਜਪਿਆ ਤਿਸ ਕਉ ਬਲਿਹਾਰ,
ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦਾ ਜਪਣਾ ਜਾਪ ਕੀਤਾ ਹੈ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਆਪਾਂ ਵਾਰਦੇ ਹਾਂ, ਬਲਿਹਾਰ ਜਾਂਦੇ ਹਾਂ।
ਤਿਸ ਕੈ ਸੰਗ ਤਰੈ
ਸੰਸਾਰ, ਮਹਾਂਪੁਰਖ ਉੱਚੇ ਹਨ, ਉਹਨਾਂ ਦੀ ਸੰਗਤ ਕਰਨ ਵਾਲਾ ਸਾਰਾ ਸੰਸਾਰ ਹੀ ਤਰ ਜਾਂਦਾ, ਮੁਕਤ ਹੋ ਜਾਂਦਾ ਹੈ।
ਕਹੋ ਨਾਨਕ ਪ੍ਰਭ ਲੋਚਾ ਪੂ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਇਹ ਆਪਦੇ ਪਿਆਰਿਆਂ ਦੀ ਲੋਚਾ ਇੱਛਾ ਪੂਰੀ ਕਰੋ ਆਪ।
ਸੰਤ ਜਨਾਂ ਕੀ ਬਾਛੋ,
ਜੋ ਤੇਰੇ ਸੰਤ ਭਗਤ ਹੈ ਉਹਨਾਂ ਪਿਆਰਿਆਂ ਦੀ ਚਰਨਾਂ ਦੀ ਧੂੜ ਨੂੰ ਬਾਛੋ ਚਾਹੁਣਾ ਕਰੀਏ ਅਸੀਂ, ਕਿਰਪਾ ਕਰੋ ਆਪ।